ਇਹੋ ਹੋਆ ਸਮਾਓ, ਇਸ ਤਰ੍ਹਾਂ ਸਮਾਇਆ ਜਾਂਦਾ ਹੈ। ਇਸ ਪੌੜੀ ਦਾ ਸਾਰਾ ਆਧਾਰ ਇਸ ਲਫ਼ਜ਼ ਦੇ ਉੱਤੇ ਹੈ। ਇਸ ਪੌੜੀ ਦਾ ਪ੍ਰਯੋਜਨ ਹੈ, ਇਸ ਪੌੜੀ ਦਾ ਕੁਐਸਚਨ ਹੈ ਕਿ ਜਿਹਦੇ ਵਿੱਚੋਂ ਅਸੀਂ ਪੈਦਾ ਹੋਏ ਹਾਂ ਉਹਦੇ ਵਿੱਚ ਅਸੀਂ ਕਿਵੇਂ ਸਮਾਈਏ, ਉਹਦੇ ਨਾਲ ਸਾਡਾ ਸੰਪਰਕ ਕਿਵੇਂ ਬਣੇ। ਬਾਕੀ ਸਾਰੇ ਸਾਧਨ, ਉਦਾਹਰਣਾਂ, ਤੌਰ ਤਰੀਕੇ ਗੁਰਬਾਣੀ ਵਿੱਚ ਅਨੇਕ ਤਰ੍ਹਾਂ ਦੇ ਦੱਸੇ ਨੇ। ਪਹਿਲੀ ਗੱਲ ਇਹ ਪ੍ਰਯੋਜਨ ਕਿ ਮਨ ਸ਼ਬਦ ਵਿੱਚ ਜੁੜ ਜਾਏ, ਸ਼ਬਦ ਤੇ ਮਨ ਇੱਕ ਹੋ ਜਾਣ, ਕਿਉਂਕਿ ਪਰਮਾਤਮਾ ਦੇ ਸੰਬੰਧ ਵਿੱਚ ਹੋਰ ਕੋਈ ਰਸਤਾ ਨਹੀਂ, ਸ਼ਬਦ ਨਾਲ ਜੁੜਨਾ ਹੀ ਰਸਤਾ ਹੈ। ਜਾਂ ਇਉਂ ਕਹੀਏ, ਪਰਮਾਤਮਾ ਦਾ ਦਰਵਾਜ਼ਾ ਗੁਰੂ ਕਾ ਸ਼ਬਦ ਹੀ ਹੈ। ਨਾ ਉਸਦਾ ਕੋਈ ਆਕਾਰ ਹੈ, ਭਾਵੇਂ ਕਈ ਰੂਪਾਂ ਵਿੱਚ ਬਾਣੀ ਵਿੱਚ ਸਤਿਗੁਰਾਂ ਨੇ ਵਰਣਨ ਕੀਤਾ ਹੈ, ਸਹਿਸ ਤਵ ਨਯਨ, ਹਜ਼ਾਰਾਂ ਅੱਖਾਂ ਹਨ ਪਰਮਾਤਮਾ ਦੀਆਂ, ਉਹ ਹਜ਼ਾਰਾਂ ਅੱਖਾਂ ਦੇ ਰਾਹੀਂ ਜਗਤ ਵਿੱਚ ਵੇਖ ਰਿਹਾ ਹੈ, ਪਰ ਮਨੁੱਖ ਨੂੰ ਸਮਝ ਨਹੀਂ ਆਉਂਦੀ, ਉਹ ਮਨੁੱਖ ਦੀਆਂ ਅੱਖਾਂ ਦੇ ਰਾਹੀਂ ਵੇਖ ਜਾਂਦਾ ਹੈ। ਆਪਣੀ ਅੱਖ ਵਿੱਚੋਂ ਉਹਨੂੰ ਕਿਵੇਂ ਪਹਿਚਾਨਿਆ ਜਾਏ? ਸਤਿਗੁਰੂ ਕਹਿੰਦੇ ਸਹਿਸ ਤਵ ਨਯਨ, ਸਹਿਸ ਦਾ ਅਰਥ ਹੈ ਹਜ਼ਾਰਾਂ, ਬਹੁ ਵਚਨ ਹੈ ਸ਼ਬਦ ਜਿਹੜਾ, ਤੇਰੀਆਂ ਅੱਖਾਂ ਹਜ਼ਾਰਾਂ ਹਨ। ਫਿਰ ਉਹ ਕਿਹੜੀਆਂ ਅੱਖਾਂ ਹੋ ਸਕਦੀਆਂ ਨੇ ਜਿਹਦੇ ਵਿੱਚ ਹਜ਼ਾਰਾਂ ਅੱਖਾਂ ਆ ਗਈਆਂ? ਸਤਿਗੁਰੂ ਕਹਿ ਰਹੇ ਨੇ ਉਹ ਮਨੁੱਖ ਦੀਆਂ ਹੀ ਅੱਖਾਂ ਨੇ, ਉਹ ਜੀਵਾਂ ਦੀਆਂ ਹੀ ਅੱਖਾਂ ਹਨ। ਜੇ ਕੋਈ ਜੀਵ ਆਪਣੀ ਅੱਖ ਨੂੰ ਪਲਟਾ ਲਵੇ, ਆਪਣੀ ਅੱਖ ਨਾਲ ਹੀ ਆਪਣੀ ਅੱਖ ਦੇਖ ਲਏ, ਤਾਂ ਉਹਨੂੰ ਇੱਕ ਅੱਖ ਵਿੱਚ ਵਹਿੰਦੀ ਹੋਈ ਨਜ਼ਰ ਵਿੱਚੋਂ ਕਿਸੇ ਦੀ ਨਜ਼ਰ ਦਿਸ ਪੈਂਦੀ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਅੱਜ ਤੱਕ ਮੇਰੀ ਬਿਲਕੁਲ ਨੇੜਿਓਂ ਪਰਮਾਤਮਾ ਵੇਖਦਾ ਰਿਹਾ, ਮੈਂ ਕਦੀ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਗੁਰੂ ਅਰਜਨ ਦੇਵ ਜੀ ਬੜਾ ਪਿਆਰਾ ਇੱਕ ਸ਼ਬਦ ਉਚਾਰਨ ਕਰਦੇ ਨੇ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਬੜੀ ਨੇੜੇ ਦਿਸਿਆ, ਕਿੱਥੇ ਦਿਸਿਆ? ਕਹਿਣ ਲੱਗੇ ਨੈਣ ਅਲੋਇਆ, ਘੱਟ ਘੱਟ ਸੋਇਆ, ਨੈਣਾਂ ਵਿੱਚ ਸਮਾਇਆ ਹੋਇਆ, ਇਹਨਾਂ ਅੱਖਾਂ ਦੇ ਰਾਹੀਂ। ਕੋਈ ਵਿਅਕਤੀ ਆਪਣੀ ਅੱਖ ਨਾਲ ਆਪਣੀ ਅੱਖ ਨੂੰ ਕਿਵੇਂ ਵੇਖੇ ਜਿਹਦੇ ਵਿੱਚੋਂ ਰੱਬ ਦੇਖ ਰਿਹਾ ਹੈ? ਕਿਉਂਕਿ ਇਹ ਸਾਰੀਆਂ ਅੱਖਾਂ ਉਹਦੀਆਂ ਨੇ, ਹਜ਼ਾਰਾਂ ਅੱਖਾਂ ਨੇ ਸੋਹਿਲਾ ਸਾਹਿਬ ਵਿੱਚ ਕਿਹਾ ਜਾ ਰਿਹਾ ਹੈ। ਕੋਈ ਹੋਰ ਤਰੀਕਾ ਨਹੀਂ, ਸ਼ੀਸ਼ਾ ਹੀ ਦੱਸ ਸਕਦਾ ਹੈ ਆਪਣੀ ਅੱਖ ਨੂੰ ਵੇਖਣ ਦਾ ਸਾਧਨ ਹੀ ਸ਼ੀਸ਼ਾ ਹੈ। ਸਿੱਧਾ ਸਿੱਧਾ ਅਸੀਂ ਆਪਣੀ ਅੱਖ ਨੂੰ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ, ਸ਼ੀਸ਼ਾ ਉਹਦੇ ਵਿੱਚ ਸਹਾਇਕ ਬਣਦਾ ਹੈ। ਜਦੋਂ ਅੱਖ ਸ਼ੀਸ਼ੇ ਦੇ ਸਾਹਮਣੇ ਕੀਤੀ ਜਾਏ ਤਾਂ ਉਸ ਸ਼ੀਸ਼ੇ ਦੇ ਰਾਹੀਂ ਸਾਨੂੰ ਅੱਖ ਦੇ ਦੀਦਾਰ ਹੁੰਦੇ ਨੇ। ਔਰ ਤਾਂ ਹੀ ਗੁਰਬਾਣੀ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨੂੰ ਸ਼ੀਸ਼ਾ ਕਿਹਾ ਹੈ, ਸ਼ਬਦ ਨੂੰ ਸ਼ੀਸ਼ਾ ਕਿਹਾ ਹੈ। ਤੂੰ ਆਪਣਾ ਚਿਹਰਾ ਗੁਰੂ ਕੇ ਸ਼ਬਦ ਦੇ ਸਾਹਮਣੇ ਕਰ ਦੇ, ਆਸੇ ਪਾਸੇ ਨਾ ਕਰੀ, ਗੁਰੂ ਕੇ ਸ਼ਬਦ ਦੇ ਬਿਲਕੁਲ ਸਾਹਮਣੇ ਉਹਦੀ ਸਿਹਤ ਤੇ, ਤਾਂ ਕਿ ਤੈਨੂੰ ਆਪਣਾ ਚਿਹਰਾ ਦਿਸੇ ਔਰ ਚਿਹਰੇ ਦੇ ਉੱਤੇ ਲੱਗੀ ਹੋਈ ਮਿੱਟੀ, ਦਾਗ ਇਤਿਆਦਿਕ ਦਿਸ ਪੈਣ ਤੇ ਫਿਰ ਤੂੰ ਧੋਣ ਦਾ ਸਾਧਨ ਕਰ ਲਏਗਾ। ਕੋਈ ਵੀ ਮਨੁੱਖ ਜਦੋਂ ਆਪਣੇ ਆਪ ਨੂੰ ਸਵਾਰਦਾ ਤੇ ਸ਼ੀਸ਼ੇ ਦੀ ਸਹਾਇਤਾ ਜ਼ਰੂਰ ਲੈਂਦਾ ਤੇ ਬਾਬਾ ਫਰੀਦ ਜੀ ਨੇ ਦੇ ਸੰਬੰਧ ਵਿੱਚ ਇਹ ਬਚਨ ਵੀ ਕਹੇ ਨੇ, ਆਪ ਸਵਾਰੈ ਮੈਂ ਮਿਲੈ। ਆਪਣੇ ਆਪ ਨੂੰ ਸਵਾਰ, ਆਪਣੇ ਆਪ ਨੂੰ ਸਾਫ਼ ਕਰ। ਤੇਰੇ ਮਨ ਦੇ ਉੱਤੇ ਕੋਈ ਮਿੱਟੀ ਲੱਗੀ ਹੋਈ ਹੈ, ਤੇਰੀਆਂ ਅੱਖਾਂ ਵਿੱਚ ਕੋਈ ਮਿੱਟੀ ਪਈ ਹੋਈ ਹੈ, ਔਰ ਇਹ ਮਿੱਟੀ ਕਿਵੇਂ ਦਿਸੇ, ਜਿੰਨਾ ਚਿਰ ਗੁਰੂ ਕੇ ਸ਼ਬਦ ਰੂਪੀ ਸ਼ੀਸ਼ੇ ਦੇ ਅੱਗੇ ਮਨੁੱਖ ਆਪਣਾ ਮਨ ਸਾਹਮਣੇ ਨਹੀਂ ਕਰਦਾ। ਇਸ ਲਈ ਅਸੀਂ ਗੁਰੂ ਕੇ ਸ਼ਬਦ ਦੇ ਵਿਚ ਤੇ ਆਪਣੇ ਸ਼ਬਦ ਦੇ ਆਪਣੇ ਮਨ ਦੇ ਵਿਚਕਾਰ ਇਕ ਪਰਦਾ ਪਾ ਕੇ ਰੱਖਦੇ ਹਾਂ, ਕਿਤੇ ਆਪਣਾ ਚਿਹਰਾ ਨਾ ਦਿਸ ਪਏ। ਗੁਰੂ ਕੇ ਸ਼ਬਦ ਦੇ ਵਿਚ ਤੇ ਆਪਣੇ ਆਪੇ ਦੇ ਵਿਚਕਾਰ ਆਪਣੀ ਇਕ ਵੱਡੀ ਸਾਰੀ ਸਮਝਦਾਰੀ ਖੜੀ ਕਰ ਦਿੰਦੇ ਹਾਂ, ਕੰਨ ਬੰਦ ਕਰ ਦਿੰਦੇ ਹਾਂ, ਕਿਤੇ ਗੁਰੂ ਕੇ ਸ਼ਬਦ ਅੰਦਰ ਨਾ ਚਲੇ ਜਾਣ। ਆਪਣੀ ਜਾਣਕਾਰੀ ਵਿਚ ਲੱਤ ਅੜਾ ਕੇ ਖੜੀ ਹੋ ਜਾਂਦੀ ਹੈ, ਇਹ ਜਿਹੜੇ ਗੱਲ ਹੈ ਪਤਾ ਨਹੀਂ ਠੀਕ ਹੈ ਕਿ ਨਹੀਂ। ਮਨੁੱਖ ਸ਼ਬਦ ਦੇ ਸਾਹਮਣੇ ਆਪਣਾ ਚਿਹਰਾ ਕਰਦਾ ਹੀ ਨਹੀਂ, ਜੇ ਕਰਦਾ ਹੈ, ਜੇ ਕਿਤੇ ਭੁੱਲ ਭੁਲੇਖੇ ਚਿਹਰਾ ਸਾਹਮਣੇ ਆ ਵੀ ਜਾਏ ਸ਼ਬਦ ਦੇ, ਫਿਰ ਆਸੇ ਪਾਸੇ ਕਰਦਾ ਹੈ। ਇਸ ਲਈ ਤੁਸੀਂ ਕਈ ਵਾਰੀ ਦੇਖਿਆ ਹੋਵੇਗਾ ਕੋਈ ਸੱਚੀ ਗੱਲ ਸਾਨੂੰ ਕੰਨਾਂ ਵਿਚ ਪਏ, ਜਿਹੜੀ ਬਿਲਕੁਲ ਸੱਚ ਨਾਲ ਭਰੀ ਹੋਵੇ, ਤੇ ਮਨੁੱਖ ਵਹਿੰਦਾ ਵਹਿੰਦਾ ਆਪਣੇ ਚਿਹਰੇ ਨੂੰ ਪਾਸੇ ਕਰ ਲਏਗਾ। ਉਹਦਾ ਕਾਰਨ ਕੀ ਹੈ? ਉਹ ਦਿਸਣ ਲੱਗ ਪਿਆ ਹੁਣ ਆਪਣਾ ਆਪਾ, ਇਸ ਲਈ ਉਹ ਇਧਰ ਉਧਰ ਹਿੱਲ ਜੁੱਲ ਕਰਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਉਸ ਸ਼ੀਸ਼ੇ ਤੋਂ। ਗੁਰੂ ਕਾ ਸ਼ਬਦ ਸ਼ੀਸ਼ਾ ਹੈ, ਉਹਦੇ ਸਾਹਮਣੇ ਚਿਹਰਾ ਕਰ ਬਿਲਕੁਲ। ਇਕ ਬੜੀ ਸੁੰਦਰ ਕਹਾਣੀ ਮੈਂ ਪੜ੍ਹੀ ਤੁਹਾਡੇ ਨਾਲ ਸਾਂਝੀ ਕਰਦੇ। ਕੋਈ ਵਿਅਕਤੀ ਬੜਾ ਕਰੂਪ ਸੀ, ਉਹਦੇ ਚਿਹਰੇ ਤੇ ਬੜੇ ਦਾਗ ਸਨ, ਉਹਦਾ ਰੰਗ ਬਹੁਤ ਕਾਲਾ ਸੀ, ਉਹ ਵਿਅਕਤੀ ਬੜਾ ਬਦਸੂਰਤ ਸੀ। ਕਈਆਂ ਨੇ ਉਹਨੂੰ ਕਿਹਾ ਕਿ ਤੂੰ ਕਦੀ ਆਪਣਾ ਚਿਹਰਾ ਦੇਖਿਆ? ਕਹਿਣ ਲੱਗਾ ਨਹੀਂ। ਫਿਰ ਉਹਨੂੰ ਕਿਸੇ ਨੇ ਇਕ ਸ਼ੀਸ਼ਾ ਲਿਆ ਕੇ ਦਿੱਤਾ। ਜਦੋਂ ਸ਼ੀਸ਼ਾ ਸਾਹਮਣੇ ਆਇਆ ਤੇ ਉਹਨੇ ਅੱਜ ਪਹਿਲੀ ਵਾਰੀ ਆਪਣਾ ਚਿਹਰਾ ਵੇਖਿਆ। ਵਾਕਈ ਬੜਾ ਬਦਸੂਰਤ, ਬੜਾ ਬਦਸ਼ਕਲ, ਬੜਾ ਕਰੂਪ ਸੀ ਉਹ। ਚਿਹਰਾ ਵਹਿੰਦਿਆਂ ਸਾਰ ਉਹਨੂੰ ਬਹੁਤ ਗੁੱਸਾ ਆਇਆ ਵੀ ਮੈਂ ਇੰਨਾ ਕਰੂਪ ਕਿਉਂ ਹਾਂ, ਮੇਰਾ ਚਿਹਰਾ ਇੰਨਾ ਬਦਸੂਰਤ ਕਿਉਂ ਹੈ? ਤੇ ਜਿਹਨੇ ਲਿਆ ਕੇ ਦਿਸ ਦਿੱਤਾ ਸੀ, ਹੁਣ ਕਹਿਣ ਲੱਗਾ ਵੀ ਹੁਣ ਤਾਂ ਮੰਨੇਗਾ ਨਾ ਵੀ ਤੂੰ ਬਦਸੂਰਤ ਹੈ, ਕਾਲਖ ਲੱਗੀ ਹੋਈ ਹੈ ਤੇਰੇ ਚਿਹਰੇ ਤੇ। ਕਹਿਣ ਲੱਗਾ ਨਹੀਂ, ਮੈਂ ਅਜੇ ਵੀ ਨਹੀਂ ਮੰਨਦਾ, ਇਹ ਸ਼ੀਸ਼ਾ ਜਿਹੜਾ ਗਲਤ ਹੈ, ਇਹ ਗਲਤ ਖਬਰ ਦੇ ਰਿਹਾ। ਇਹ ਉਹਨੇ ਸ਼ੀਸ਼ਾ ਭੰਨ ਦਿੱਤਾ, ਸ਼ੀਸ਼ਾ ਤੋੜ ਦਿੱਤਾ। ਫਿਰ ਉਹਨੇ ਕਈ ਸ਼ੀਸ਼ੇ ਬਦਲੇ, ਜਿਹੜਾ ਵੀ ਖਰੀਦਦਾ ਹੁਣ ਸ਼ੀਸ਼ੇ ਨੇ ਤੇ ਉਹੀ ਖਬਰ ਦੇਣੀ ਸੀ ਜਿਵੇਂ ਦਾ ਆਪਣਾ ਮੂੰਹ ਸੀ। ਕਈ ਸ਼ੀਸ਼ੇ ਬਦਲੇ ਉਸਨੇ, ਪਰ ਸਾਰਿਆਂ ਨੇ ਇਹੀ ਖਬਰ ਦਿੱਤੀ ਜਿਵੇਂ ਦਾ ਉਹ ਹੈ ਸੀ, ਉਵੇਂ ਤੇ ਦੱਸਣਾ ਸੀ। ਗੁਰੂ ਬਣਾਉਣ ਦਾ ਮਤਲਬ ਹੀ ਇਹ ਵੀ ਆਪਣਾ ਆਪਾ ਦਿਸ ਪਏ। ਹੋਰ ਮਿਲਣਾ ਤੇ ਬੰਦੇ ਨੇ ਆਪ ਹੀ ਰੱਬ ਵਿਚ, ਗੁਰੂ ਤੇ ਪਾਸੇ ਹੋ ਜਾਂਦੇ, ਉਹ ਤੇ ਵਿਚੋਲੇ ਦੇ ਰੂਪ ਵਿਚ ਨੇ। ਗੁਰੂ ਤਾਂ ਜ਼ਰੂਰੀ ਹੈ ਵੀ ਗੁਰੂ ਤੋਂ ਬਿਨਾ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ। ਇਹ ਮਨ ਗੁਰੂ ਤੋਂ ਬਿਨਾ ਨਹੀਂ ਦਿਸਦਾ ਬੰਦੇ ਨੂੰ ਕਿਵੇਂ ਦਾ ਹੈ, ਭਾਵੇਂ ਕੋਈ ਲੱਖ ਤਰਕ ਕਰੀ ਜਾਏ ਵੀ ਬੰਦੇ ਦਾ ਮਨ ਸਾਫ ਹੋਵੇ, ਗੁਰੂ ਦੀ ਕੀ ਲੋੜ ਹੈ? ਮਨ ਤੇ ਕਦੀ ਵੇਖੇ ਨਹੀਂ, ਗੁਰੂ ਤੋਂ ਬਿਨਾਂ ਦਿਸ ਹੀ ਨਹੀਂ ਸਕਦਾ ਹੈ। ਇਸ ਲਈ ਉਹਨੇ ਕਈ ਸ਼ੀਸ਼ੇ ਖਰੀਦੇ, ਕਈ ਸ਼ੀਸ਼ੇ ਤੋੜ ਦਿੱਤੇ, ਕਿਉਂਕਿ ਉਹ ਸਾਰੇ ਖਬਰ ਦਿੰਦੇ ਸਨ। ਇਸੇ ਤਰ੍ਹਾਂ ਮਨੁੱਖ ਆਪਣੀ ਜ਼ਿੰਦਗੀ ਵਿਚ ਕਈ ਵਾਰੀ ਗਿਆਨ ਇਕੱਠੇ ਕਰਦਾ, ਕਈ ਕਿਤਾਬਾਂ ਪੜ੍ਹਦਾ, ਕਈ ਗਿਆਨ ਲਿਆਉਂਦਾ, ਹਰ ਇਕ ਗਿਆਨ ਉਹਨੂੰ ਦੱਸਦਾ ਵੀ ਤੂੰ ਗਲਤ ਹੈ, ਗਲਤ ਰਸਤੇ ਤੇ ਜਾ ਰਿਹਾ। ਉਹ ਫਿਰ ਉਹਨੂੰ ਵੀ ਛੱਡ ਦਿੰਦਾ, ਉਹਨੂੰ ਛੱਡ ਦਿੰਦਾ। ਕਈ ਗਿਆਨ ਅਸੀਂ ਸੁਣੇ ਨੇ ਜ਼ਿੰਦਗੀ ਵਿਚ, ਸੁਣ ਸੁਣਾ ਕੇ ਸਭ ਕੁਝ ਕਰਕੇ, ਵਿਚੋਂ ਵਿਚੋਂ ਛਾਂਟ ਕਾਂਟ ਕਰਕੇ, ਜਿਹੜੇ ਜਿਹੜੇ ਸਾਡੇ ਮਨ ਨੂੰ ਚੰਗੇ ਲੱਗਦੇ ਸਨ ਉਹ ਅਸੀਂ ਅੰਦਰ ਰੱਖ ਲਏ ਨੇ, ਜਿਹੜੇ ਜਿਹੜੇ ਮਨ ਦੇ ਰਸਾਂ ਤੋਂ ਉਪਰੇ ਸਨ ਉਹਨਾਂ ਨੂੰ ਛੱਡ ਦਿੱਤਾ ਹੈ, ਪੱਲਾ ਝਾੜ ਕੇ ਜੀਵਨ ਗੁਜ਼ਰ ਜਾਂਦਾ ਹੈ। ਪਰ ਗੁਰੂ ਲਿਹਾਜ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਨੂੰ ਕੌਡੇ ਰਾਕਸ਼ਸ ਨੇ ਇੱਕ ਸ਼ੀਸ਼ਾ ਦਿੱਤਾ ਸੀ, ਭਾਈ ਮਰਦਾਨੇ ਨੂੰ ਦਿਖਾਇਆ ਸੀ, ਤੇ ਉਹ ਸ਼ੀਸ਼ਾ ਬੜਾ ਸ਼ਕਤੀ ਭਰਪੂਰ ਸੀ। ਉਹ ਜਿਸ ਮਨੁੱਖ ਦੇ ਸਾਹਮਣੇ ਕਰਦਾ ਸੀ, ਕੌਡੇ ਨੇ ਦੱਸਿਆ, ਮਹਾਰਾਜ ਮੈਂ ਜਦੋਂ ਕਿਸੇ ਬੰਦੇ ਦੇ ਸਾਹਮਣੇ ਕਰਨਾ ਤੇ ਉਹਦੀ ਅੰਦਰਲੀ ਤਸਵੀਰ ਇਹਦੇ ਸਾਹਮਣੇ ਆ ਜਾਂਦੀ ਹੈ, ਸ਼ੀਸ਼ੇ ਦੇ ਵਿਚ ਦਿਸਣ ਲੱਗ ਪੈਂਦੀ ਹੈ। ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਸ਼ੀਸ਼ਾ ਬਹੁਤ ਕੰਮ ਦਾ, ਆਪਾਂ ਲੈ ਚੱਲੀਏ ਆਪਣੇ ਸਾਰੇ ਪਿੰਡ ਦੇ ਬੰਦਿਆਂ ਦੇ ਸਾਹਮਣੇ ਕਰਕੇ ਵੇਖਾਂਗੇ ਇਹਨਾਂ ਦੇ ਅੰਦਰ ਕਿਹੜੇ ਕਿਹੜੇ ਪਸ਼ੂ ਰਹਿੰਦੇ ਨੇ, ਸਾਰਿਆਂ ਦਾ ਪਤਾ ਲੱਗ ਜਾਏਗਾ। ਸਤਿਗੁਰਾਂ ਨੇ ਕਿਹਾ ਮਰਦਾਨਿਆਂ ਇਹ ਸ਼ੀਸ਼ਾ ਕਿੰਨੇ ਕੁ ਸਾਲ ਚੱਲੇਗਾ, ਇਹਨੂੰ ਜੰਗਾਲ ਲੱਗ ਜਾਣਾ, ਇਹਨੂੰ ਕੋਈ ਚੁਰਾ ਕੇ ਲੈ ਜਾਏਗਾ, ਇਹਨੂੰ ਕੋਈ ਤੋੜ ਦੇਗਾ। ਮੈਂ ਤੇ ਤੁਹਾਨੂੰ ਇੱਕ ਜੁਗੋ ਜੁਗ ਅਟਲ ਸ਼ੀਸ਼ਾ ਦੇਣਾ ਹੈ, ਜੁਗੋ ਜੁਗ ਅਟਲ, ਜਦੋਂ ਮਰਜ਼ੀ ਮੂੰਹ ਦੇਖ ਲਿਆ ਜੇ, ਔਰ ਜਿੱਥੇ ਜਾਓਗੇ ਉੱਥੇ ਅੱਗੇ ਮਿਲੇਗਾ। ਤੁਸੀਂ ਇਹ ਨਾ ਕਹੋਗੇ ਵੀ ਮੇਰਾ ਗੁਰੂ ਇੱਥੇ ਨਹੀਂ ਹੈ। ਮੈਂ ਤੁਹਾਨੂੰ ਗੁਰਬਾਣੀ ਗੁਰੂ ਕੇ ਸ਼ਬਦ ਦਾ ਸ਼ੀਸ਼ਾ ਦੇਣਾ ਤੇ ਉਹਦੇ ਸਾਹਮਣੇ ਘੱਟੋ ਘੱਟ ਆਪਣੇ ਆਪ ਨੂੰ ਖੜੇ ਕਰਨ ਦੀ ਹਿੰਮਤ ਜ਼ਰੂਰ ਕਰ ਲਿਆ ਜੇ, ਉਹਦੇ ਤੋਂ ਦੌੜ ਨਾ ਜਾਣਾ ਕਿਤੇ, ਕਿਉਂਕਿ ਉਹਨੇ ਤੁਹਾਨੂੰ ਸਹੀ ਸਹੀ ਖਬਰ ਦੇਣੀ ਤੁਹਾਡੀ ਵੀ, ਤੁਸੀਂ ਕਿਵੇਂ ਦੇ ਹੋ, ਤੁਸੀਂ ਕੀ ਕਰ ਰਹੇ ਹੋ। ਇਸ ਲਈ ਗੁਰੂ ਕਾ ਉਪਦੇਸ਼ ਉਹੀ ਅਸਲੀ ਹੈ ਜਿਹੜਾ ਸਾਡੀ ਪੂਰੀ ਖਬਰ ਸਾਨੂੰ ਦੇ ਦਿੰਦਾ, ਜਿਹੜਾ ਸਾਡੇ ਟੈਸਟ ਦੇ ਅੰਦਰ ਕੋਈ ਫਰਕ ਨਹੀਂ ਪਾਉਂਦਾ, ਉਹਦੀ ਰਿਪੋਰਟ ਬਿਲਕੁਲ ਹੂ ਬਹੂ ਆਉਂਦੀ ਹੈ, ਪੱਖਪਾਤ ਨਹੀਂ ਕਰਦਾ, ਨਾ ਕਿਸੇ ਨਾਲ ਵਿਤਕਰਾ, ਨਾ ਕਿਸੇ ਨਾਲ ਪ੍ਰੇਮ। ਇਸ ਤਰ੍ਹਾਂ ਦਾ ਗੁਰੂ ਕਾ ਸ਼ਬਦ ਰੂਪੀ ਸ਼ੀਸ਼ਾ ਹੈ। ਤੇ ਬੇਨਤੀ ਕਰ ਰਿਹਾ ਸਾਂ, ਜਿੰਨਾ ਚਿਰ ਮਨੁੱਖ ਸ਼ੁੱਧ ਨਹੀਂ ਹੁੰਦਾ, ਬਾਬਾ ਫਰੀਦ ਜੀ ਕਹਿੰਦੇ ਆਪ ਸਵਾਰ ਹੈ, ਆਪਣੇ ਆਪ ਨੂੰ ਸਵਾਰ, ਸਵਾਰਨ ਦਾ ਮਤਲਬ ਆਪਣੇ ਆਪ ਨੂੰ ਸ਼ਿੰਗਾਰ ਕਰ, ਆਪਣੇ ਇਸ ਅੰਦਰਲੇ ਤਨ ਨੂੰ ਸਾਜ ਚੰਗੀ ਤਰ੍ਹਾਂ ਸਵਾਰ, ਇਹਨੂੰ ਪੂਰੀ ਤਰ੍ਹਾਂ ਸ਼ਿੰਗਾਰ ਕਰ ਦੇ ਗੁਣਾਂ ਦਾ। ਤਿਲੰਗ ਰਾਗ ਦਾ ਇੱਕ ਸ਼ਬਦ ਥੋੜਾ ਜਿਹਾ ਮੈਂ ਤੁਹਾਡੇ ਨਾਲ ਸਾਂਝਾ ਕਰਦਿਆਂ, ਆਪ ਸਵਾਰ ਹੈ ਮੈਂ ਮਿਲੈ, ਅੱਜ ਦੀ ਪੌੜੀ ਹੈ ਹੋਵਾ ਜਿੱਤ ਸਮਾਓ। ਕਿਵੇਂ ਮਨੁੱਖ ਸਮਾਏ ਪਰਮਾਤਮਾ ਦੇ ਵਿੱਚ, ਕਿਵੇਂ ਉਹਦੇ ਵਿੱਚ ਲੀਨ ਹੋਵੇ। ਗੁਰੂ ਨਾਨਕ ਸਾਹਿਬ ਨੇ ਤਿਲੰਗ ਰਾਗ ਦੇ ਵਿੱਚ ਬੜੇ ਸੁੰਦਰ ਬਚਨ ਕਹੇ ਨੇ, ਜਿਹਦੇ ਵਿੱਚ ਬੰਦੇ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤਸਵੀਰ ਦਿੱਤੀ ਗਈ ਏ, ਕਿਵੇਂ ਬੰਦੇ ਦਾ ਤਨ ਪਹਿਲਾਂ ਲਿਬੜਿਆ ਹੁੰਦਾ, ਕਿਵੇਂ ਮਨੁੱਖ ਦਾ ਮਨ ਜਿਵੇਂ ਕੋਈ ਚਿੱਕੜ ਨਾਲੀਆਂ ਦੇ ਵਿੱਚੋਂ ਦੌੜਦਾ ਹੋਇਆ, ਭਿੱਜਿਆ ਹੋਇਆ, ਚਿੱਕੜ ਨਾਲ ਆਲੂਦ ਹੋਇਆ ਕੋਈ ਮਨੁੱਖ ਆਉਂਦਾ ਹੈ ਤੇ ਉਹ ਬੜਾ ਕਰੂਪ ਲੱਗਦਾ, ਫਿਰ ਉਹ ਆਪਣੇ ਆਪ ਨੂੰ ਧੋਂਦਾ ਹੈ, ਆਪਣੇ ਸਰੀਰ ਨੂੰ ਇਸ਼ਨਾਨ ਕਰਾਉਂਦਾ, ਆਪਣੇ ਸਰੀਰ ਤੋਂ ਚਿੱਕੜ ਲਾਉਂਦਾ, ਸਵੱਛ ਹੁੰਦਾ ਹੈ, ਉਹਦੇ ਤੋਂ ਬਾਅਦ ਫਿਰ ਉਹ ਆਪਣੇ ਸਰੀਰ ਤੇ ਵਸਤਰ ਪਹਿਨਦਾ, ਫਿਰ ਉਹ ਆਪਣੇ ਸਰੀਰ ਨੂੰ ਸ਼ੀਸ਼ੇ ਦੇ ਅੱਗੇ ਖੜਾ ਕਰਕੇ ਸਵਾਰਦਾ, ਤੇ ਸਵਾਰਨ ਤੋਂ ਬਾਅਦ ਫਿਰ ਉਹ ਜਿੱਥੇ ਜਾਂਦਾ ਉੱਥੇ ਪ੍ਰਵਾਨ ਹੋ ਜਾਂਦਾ। ਬਾਬਾ ਜੀ ਨੇ ਉਦਾਹਰਣ ਦਿੱਤੀ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਜਿਹੜਾ ਤੇਰਾ ਅੰਦਰ ਦਾ ਤਨ ਹੈ ਨਾ, ਇੱਕ ਤਾਂ ਬਾਹਰਲਾ ਤਨ ਜਿਹੜਾ ਸਰੀਰ ਦਿਸ ਰਿਹਾ ਹੈ, ਇਹ ਜਿਹੜਾ ਬਚਨ ਉਚਾਰਿਆ ਇਹ ਬਾਹਰਲੇ ਤਨ ਨਾਲ ਸੰਬੰਧਿਤ ਨਹੀਂ ਹੈ। ਇਹ ਤਨ ਕਿਹੜਾ, ਜਿਹੜਾ ਇਸ ਤੇਰੇ ਤਨ ਦੇ ਅੰਦਰ ਦੂਜਾ ਤਨ ਹੈ, ਮਨ ਰੂਪੀ ਤਨ ਜਿਹੜਾ ਹੈ। ਮਾਇਆ ਪਾਹਿਆ, ਪਾਹਿਆ ਦਾ ਅਰਥ ਪਾ ਦੇਣੀ, ਰੰਗ ਚੜਾਉਣਾ। ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੰਬ ਲੱਭ ਰੰਗਾਏ, ਇਹਨੂੰ ਤੂੰ ਲੋਭ ਰੂਪੀ ਰੰਗ ਦੇ ਨਾਲ ਇਹਨੂੰ ਰੰਗ ਦਿੱਤਾ ਹੈ, ਅੰਦਰਲੇ ਸਰੀਰ ਨੂੰ ਇਹਦੇ ਉੱਤੇ ਲੋਭ ਦਾ ਰੰਗ ਚੜਿਆ ਹੋਇਆ, ਤੇ ਜਿੰਨਾ ਚਿਰ ਅੰਦਰੋਂ ਲੋਭ ਦਾ ਰੰਗ ਨਹੀਂ ਨਿਕਲਦਾ ਇਹ ਸਰੀਰ ਪਵਿੱਤਰ ਨਹੀਂ ਹੁੰਦਾ, ਉਹਨਾਂ ਚਿਰ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋ ਜਾਂਦਾ। ਇਸ ਲਈ ਬਾਬਾ ਫਰੀਦ ਜੀ ਨੇ ਤੇ ਝੰਝਟ ਹੀ ਖਤਮ ਕਰ ਦਿੱਤਾ, ਉਹ ਕਹਿਣ ਲੱਗੇ ਉਹ ਮਨੁੱਖ ਜਿਹਦੇ ਵਿੱਚ ਰੱਬ ਦਾ ਨਾਮ ਵਸਦਾ ਉਹਦੇ ਸਰੀਰ ਵਿੱਚ ਰਾਤੀ ਕੋਈ ਨਹੀਂ ਹੁੰਦੀ। ਇੱਕ ਸਲੋਕ ਹੈ ਉਹਨਾਂ ਦਾ, ਭਾਵੇਂ ਗੁਰੂ ਅਮਰਦਾਸ ਜੀ ਨੇ ਬਾਅਦ ਵਿੱਚ ਉਹਦਾ ਜਿਹੜਾ ਸੀ ਵਿਸਤਾਰ ਕੀਤਾ ਤਾਂ ਕਿ ਕੁਝ ਗੱਲਾਂ ਜਿਹੜੀਆਂ ਰਹਿ ਗਈਆਂ ਸਨ ਉਹ ਸਮਝ ਵਿੱਚ ਆ ਜਾਣ। ਬਾਬਾ ਫਰੀਦ ਜੀ ਕਹਿੰਦੇ ਨੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਸਾਰਾ ਸਰੀਰ ਖੂਨ ਦਾ ਹੀ ਬਣਿਆ ਹੋਇਆ, ਇਹਦੇ ਵਿੱਚ ਖੂਨ ਗਰਦਿਸ਼ ਕਰ ਰਿਹਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ। ਪਰ ਜਿਹੜੇ ਬੰਦੇ ਆਪਣੇ ਵਾਹਿਗੁਰੂ ਦੇ ਪ੍ਰੇਮ ਵਿੱਚ ਰਤੇ ਜਾਂਦੇ ਨੇ, ਰੰਗੇ ਜਾਂਦੇ ਨੇ, ਤਿੰਨ ਤਨ ਰਤ ਨਾ ਹੋਏ, ਉਹਨਾਂ ਦੇ ਸਰੀਰ ਦੇ ਵਿੱਚ ਰਾਤੀ ਕੋਈ ਨਹੀਂ ਹੁੰਦੀ, ਸੁੱਕ ਜਾਂਦੀ ਸਾਰੀ। ਗੱਲ ਤਾਂ ਉਹੀ ਕਹੀ ਸੀ ਗੁਰੂ ਅਮਰਦਾਸ ਜੀ ਨੇ ਸਲੋਕ ਪੜਿਆ। ਕੁਝ ਗੱਲਾਂ ਦੇ ਵਿੱਚ ਗੱਲਾਂ ਲੁਕੀਆਂ ਹੁੰਦੀਆਂ ਨੇ। ਭਗਤਾਂ ਦਾ ਜੀਵਨ ਇਸ ਤਰ੍ਹਾਂ ਹੁੰਦਾ ਹੈ, ਸਿਆਣਿਆਂ ਨੇ ਕਿਹਾ ਹੈ, ਜਿਉਂ ਕੇਲੇ ਕੇ ਪਾਤ ਮੇ ਪਾਤ, ਪਾਤ ਮੇ ਪਾਤ, ਤਿਉਂ ਭਗਤਨ ਕੀ ਬਾਤ ਮੇ ਬਾਤ, ਬਾਤ ਮੇ ਬਾਤ। ਉਹਨਾਂ ਦੇ ਸ਼ਬਦਾਂ ਦੇ ਵਿੱਚ ਸ਼ਬਦ, ਫਿਰ ਉਹਦੇ ਵਿੱਚ ਹੋਰ ਸ਼ਬਦ, ਫਿਰ ਉਹਦੇ ਵਿੱਚ ਹੋਰ ਸ਼ਬਦ। ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਨੇ ਨਾ, ਇਹ ਨਾ ਸਮਝਣਾ ਵੀ ਇੱਕ ਸ਼ਬਦ ਇੱਕੋ ਹੀ ਸ਼ਬਦ ਹੈ, ਐਸਾ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ਼ਬਦ ਦੇ ਅੰਦਰ ਹੋਰ ਸ਼ਬਦ ਹੈ, ਉਹਦੇ ਅੰਦਰ ਹੋਰ ਸ਼ਬਦ ਹੈ। ਹੁਣ ਜਿੰਨਾ ਜਿੰਨਾ ਕੋਈ ਡੂੰਘਾ ਜਾਂਦਾ ਉਨੀ ਉਨੀ ਉਹ ਸ਼ਬਦ ਅੱਗੇ ਉਹਦੇ ਮਿਲਾਪ ਹੁੰਦਾ ਉਹਨਾਂ ਸ਼ਬਦਾਂ ਦੇ ਨਾਲ। ਇਸ ਸ਼ਬਦ ਦੇ ਵਿੱਚ ਸ਼ਬਦ ਹੈ, ਹੋਰ ਸ਼ਬਦ। ਕੋਈ ਕਿੰਨਾ ਕੁ ਡੂੰਘਾ ਜਾ ਰਿਹਾ, ਇਹ ਤਾਂ ਸਮੁੰਦਰ ਹੈ ਨਾ ਗੁਰਬਾਣੀ ਜਿਹੜੀ ਹੈ। ਰਤਨਾ ਰਤਨ ਪਦਾਰਥੋਂ ਬਹੁ ਸਾਗਰ ਭਰਿਆ ਰਾਮ, ਤੇ ਇਹ ਹੁਣ ਸਮੁੰਦਰ ਹੈ। ਕੁਝ ਲੋਕ ਸਮੁੰਦਰ ਦੀ ਸੈਰ ਕਰਕੇ ਚਲੇ ਜਾਂਦੇ ਨੇ, ਵੇਖਣ ਜਾਂਦੇ ਨੇ ਸਮੁੰਦਰ ਕਿਵੇਂ ਦਾ ਹੈ, ਸਮੁੰਦਰ ਦੇ ਉੱਪਰੋਂ ਦੀ ਫਿਰ ਕੇ ਆ ਜਾਂਦੇ ਹਨ, ਉਹ ਵੇਖ ਕੇ ਚਲੇ ਗਏ। ਉਹ ਦੂਸਰਿਆਂ ਤੇ ਵਿਸ਼ਵਾਸ ਕਰ ਦਿੰਦੇ ਨੇ ਵੀ ਸਮੁੰਦਰ ਦਾ ਪਾਣੀ ਬਹੁਤ ਠੰਡਾ ਹੁੰਦਾ ਹੈ, ਇਸ਼ਨਾਨ ਕਰਨ ਨਾਲ ਗਰਮੀ ਲੈ ਜਾਂਦੀ ਹੈ, ਇਹ ਗਿਆਨ ਇਕੱਠਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਬਾਣੀ ਸਮੁੰਦਰ ਹੈ। ਕੁਝ ਲੋਕ ਦੂਰੋਂ ਹੀ ਗੇੜਾ ਲਾ ਜਾਂਦੇ ਹਨ, ਕੁਝ ਲੋਕ ਥੋੜਾ ਜਿਹਾ ਨੇੜੇ ਜਾ ਕੇ ਕਦੀ ਕਦੀ ਇਸ਼ਨਾਨ ਕਰ ਲੈਂਦੇ ਨੇ, ਬਾਣੀ ਦੇ ਨੇੜੇ ਚਲੇ ਜਾਂਦੇ ਨੇ, ਸ਼ਬਦ ਦੇ ਥੋੜਾ ਜਿਹਾ ਨੇੜੇ ਚਲੇ ਜਾਂਦੇ ਨੇ। ਕੁਝ ਲੋਕ ਗੁਰਬਾਣੀ ਦੇ ਥੋੜਾ ਜਿਹਾ ਹੋਰ ਡੂੰਘਾਈ ਵਿੱਚ ਜਾਂਦੇ ਨੇ। ਉਥੇ ਕੀ ਹੁੰਦਾ, ਸਮੁੰਦਰ ਦੀ ਥੋੜੀ ਜਿਹੀ ਡੂੰਘਾਈ ਵਿੱਚ ਮੱਛੀਆਂ ਮਿਲਦੀਆਂ ਨੇ। ਗੁਰਬਾਣੀ ਦੇ ਵਿੱਚੋਂ ਸੰਸਾਰ ਰੂਪੀ ਪਦਾਰਥ ਰੂਪੀ ਮੱਛੀਆਂ ਵੀ ਮਿਲ ਜਾਂਦੀਆਂ ਨੇ। ਗੁਰਬਾਣੀ ਵਿੱਚ ਇਹ ਸ਼ਕਤੀ ਹੈ, ਇਹ ਪੜ੍ਹ ਕੇ ਸੰਸਾਰ ਦੇ ਪਦਾਰਥ ਵੀ ਮਿਲਦੇ ਨੇ। ਭਾਈ ਗੁਰਦਾਸ ਜੀ ਨੇ ਕਿਹਾ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਇਹ ਸਿਰਫ ਮੈਂ ਉਦਾਹਰਣ ਦੇ ਰਿਹਾ, ਕਿਸੇ ਅਸ਼ਰਧਾ ਵਾਚਕ ਸ਼ਬਦ ਨੂੰ ਨਾ ਲੈ ਲੈਣਾ। ਸਮੁੰਦਰ ਦੇ ਉਪਰਲੇ ਤਹਿ ਤੇ ਜਿਹੜੇ ਲੋਕ ਉਹਦੇ ਵਿੱਚ ਡੁੱਬਣ ਦੀ ਜਾਚ ਸਿੱਖ ਲੈਂਦੇ, ਗੋਤਾਖੋਰ ਬਣ ਜਾਂਦੇ, ਆਪਣੇ ਸਾਹ ਨੂੰ ਰੋਕ ਕੇ ਡੂੰਘਾ ਜਾ ਸਕਦੇ ਨੇ, ਜਿਹੜੇ ਡੂੰਘੀ ਟੁੱਬੀ ਲਾ ਸਕਦੇ ਨੇ ਉਸ ਸਮੁੰਦਰ ਦੇ ਵਿੱਚ, ਗੋਤਾਖੋਰ ਜਿਨ੍ਹਾਂ ਨੂੰ ਕਹਿੰਦੇ ਨੇ, ਜਿਨ੍ਹਾਂ ਨੂੰ ਮਰਜੀਵੜੇ ਵੀ ਕਹਿੰਦੇ ਨੇ, ਉਹ ਮਰਜੀਵੜੇ ਫਿਰ ਗੁਰਬਾਣੀ ਦੇ ਵਿੱਚ ਟੁੱਬੀ ਲਾ ਕੇ ਹੋਰ ਡੂੰਘੇ ਚਲੇ ਜਾਂਦੇ, ਤੇ ਜਦੋਂ ਬਹੁਤ ਡੂੰਘੇ ਜਾਂਦੇ ਉਸ ਥਾਂ ਤੋਂ ਫਿਰ ਕੁਝ ਹੀਰੇ ਮਿਲਦੇ, ਕੁਝ ਜਵਾਹਰਾਤ ਪ੍ਰਾਪਤ ਹੋ ਜਾਂਦੇ ਹਨ ਜਿਹੜੇ ਬੜੇ ਮਹਿੰਗੇ ਹਨ, ਜਿਹਦੇ ਅੱਗੇ ਫਿਰ ਸਾਰੇ ਗਿਆਨ ਛੋਟੇ ਰਹਿ ਜਾਂਦੇ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਆ ਸਮਾਓ। ਉਹ ਡੂੰਘਾਈ ਵਿੱਚ ਨੇ ਸ਼ਬਦ। ਆਮ ਤੌਰ ਤੇ ਮਨੁੱਖ, ਕਿਉਂਕਿ ਗੁਰੂ ਜਿਵੇਂ ਦਾ ਕੋਈ ਮਨੁੱਖ ਆਉਂਦਾ ਹੈ ਉਸ ਢੰਗ ਦੇ ਨਾਲ ਉਹਦੇ ਨਾਲ ਵਿਚਰਦਾ, ਉਸ ਢੰਗ ਨਾਲ ਉਹਦੇ ਨਾਲ ਗੱਲ ਕਰਦੇ ਨੇ, ਇਸ ਲਈ ਇਹ ਸਾਗਰ ਹੈ, ਸਮੁੰਦਰ ਹੈ, ਕੌਣ ਕਿਹੜੇ ਰੰਗ ਨਾਲ ਆਇਆ ਇਹ ਉਹਦੇ ਉੱਤੇ ਨਿਰਭਰ ਕਰਦਾ। ਤੇ ਬੇਨਤੀ ਕਰ ਰਿਹਾ ਸਾਂ, ਇਸ ਸਰੀਰ ਦੀ ਮੈਲ ਲੱਭ ਹੈ। ਬਾਬਾ ਫਰੀਦ ਜੀ ਨੇ ਕਿਹਾ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ ਤਿੰਨ ਤਨ ਰਤ ਨਾ ਹੋਏ। ਉਹਨਾਂ ਦੇ ਸਰੀਰ ਵਿੱਚ ਖੂਨ ਹੀ ਨਹੀਂ ਹੈ। ਗੁਰੂ ਅਮਰਦਾਸ ਜੀ ਨੇ ਫਿਰ ਇਹਦੀ ਵਿਆਖਿਆ ਕੀਤੀ, ਮਹੱਲਾ ਤੀਜਾ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਜਿਹੜਾ ਬਾਬਾ ਫਰੀਦ ਜੀ ਉੱਤੇ ਕਹਿ ਰਹੇ ਨੇ ਨਾ ਵੀ ਉਸ ਸਰੀਰ ਦੇ ਵਿੱਚ ਖੂਨ ਹੀ ਕੋਈ ਨਹੀਂ ਹੁੰਦਾ, ਜਿਹੜਾ ਰੱਬ ਦੇ ਪ੍ਰੇਮ ਵਿੱਚ ਤੁਰਦਾ ਹੈ। ਗੁਰੂ ਅਮਰਦਾਸ ਜੀ ਨੇ ਭੁਲੇਖਾ ਕੱਢਣ ਵਾਸਤੇ ਇਹ ਗੱਲ ਕਹੀ ਕਿ ਖੂਨ ਤਾਂ ਉਸ ਸਰੀਰ ਵਿੱਚ ਜ਼ਰੂਰ ਹੁੰਦਾ ਹੈ, ਇਹ ਸਰੀਰ ਦੀ ਗੱਲ ਨਹੀਂ ਹੋ ਰਹੀ। ਉਹਨਾਂ ਨੇ ਇਹਦੀ ਵਿਆਖਿਆ ਖੋਲ ਕੇ ਕੀਤੀ, ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਸਰੀਰਾਂ ਵਿੱਚੋਂ ਲੋਭ ਰੂਪੀ ਜਿਹੜੀ ਰਤ ਹੈ ਉਹ ਸੁੱਕ ਜਾਂਦੀ ਹੈ। ਰਤ ਜ਼ਰੂਰ ਹੁੰਦੀ ਹੈ, ਖੂਨ ਹੁੰਦਾ ਹੈ, ਪਰ ਪਵਿੱਤਰ ਖੂਨ ਹੁੰਦਾ ਹੈ, ਬੜਾ ਪਵਿੱਤਰ ਖੂਨ। ਇਸ ਲਈ ਗੁਰੂ ਸਾਹਿਬ ਨੇ ਇਹ ਗੱਲ ਕਿਹਾ ਸੀ, ਕਹੀ ਸੀ ਬਾਣੀ ਦੇ ਵਿੱਚ ਕਿ ਇਹ ਜਿਹੜੇ ਲੋਕ ਨੇ ਕੁਝ ਇਹ ਆਪਣੇ ਖੂਨ ਤੇ ਨਹੀਂ ਜੀ ਰਹੇ, ਇਨ੍ਹਾਂ ਨੇ ਲੋਕਾਂ ਦਾ ਖੂਨ ਆਪਣੇ ਸਰੀਰ ਵਿਚ ਚੜਾਇਆ ਹੋਇਆ, ਜਿਹੜੇ ਪੂੰਜੀਪਤੀ ਨੇ, ਜਿਹੜੇ ਪਦਾਰਥਵਾਦੀ ਨੇ, ਮਲਕ ਭਾਗੋ ਵਰਗੇ, ਦੁਨੀ ਚੰਦ ਵਰਗੇ ਸਨ ਜਿਹੜੇ, ਉਨ੍ਹਾਂ ਵਾਸਤੇ ਸ਼ਬਦ ਵਰਤੇ ਸਨ ਕਿ ਮਾਨਸ ਖਾਣੇ ਕਰੈ ਨਿਵਾਜ, ਇਹ ਬੰਦਿਆਂ ਦਾ ਖੂਨ ਪੀਂਦੇ ਨੇ, ਮੁਰਦਿਆਂ ਦਾ ਨਹੀਂ, ਮਰਿਆਂ ਦਾ ਨਹੀਂ। ਕੁਝ ਲੋਕ ਤੇ ਲੋਕਾਂ ਨੂੰ ਮਾਰ ਦਿੰਦੇ ਨੇ, ਖਤਮ ਕਰ ਦਿੰਦੇ ਨੇ, ਕੁਝ ਮਾਰਦੇ ਨਹੀਂ, ਉਨ੍ਹਾਂ ਨੂੰ ਜਿੰਦਾ ਰੱਖਦੇ ਨੇ, ਕਿਉਂਕਿ ਮਾਰਨ ਦੇ ਨਾਲ ਤੇ ਉਹ ਖਤਮ ਹੋ ਜਾਣਗੇ, ਫਿਰ ਉਨ੍ਹਾਂ ਦਾ ਖੂਨ ਕਿਵੇਂ ਪੀਤਾ ਜਾਏਗਾ। ਇਸ ਲਈ ਕੁਝ ਲੋਕਾਂ ਨੂੰ ਮਾਰਦੇ ਨਹੀਂ, ਜਿੰਦਾ ਰੱਖਦੇ ਨੇ, ਤੇ ਜਿੰਦਾ ਰੱਖ ਕੇ ਉਨ੍ਹਾਂ ਦੇ ਵਿਚ ਜਦੋਂ ਥੋੜਾ ਜਿਹਾ ਖੂਨ ਬਣ ਜਾਂਦਾ ਫਿਰ ਪੀ ਲੈਂਦੇ ਨੇ, ਥੋੜਾ ਜਿਹਾ ਖੂਨ ਬਣ ਜਾਂਦਾ ਫਿਰ ਪੀ ਲੈਂਦੇ ਨੇ, ਉਹ ਪੀਂਦੇ ਰਹਿੰਦੇ ਨੇ। ਇਹਨੂੰ ਕਹਿੰਦੇ ਨੇ ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ। ਦੂਸਰੇ ਦਾ ਅਧਿਕਾਰ, ਦੂਸਰੇ ਦਾ ਖੂਨ ਪੀਣਾ, ਕਿਸੇ ਵੀ ਢੰਗ ਦੇ ਨਾਲ ਕਿਸੇ ਨੂੰ ਜ਼ਿਆਦਾ ਗੁਲਾਮ ਰੱਖਣਾ, ਲੋੜ ਤੋਂ ਵੱਧ ਗੁਲਾਮੀ ਕਰਨੀ, ਇਹ ਮਾਸ ਖਾਣ ਨਾਲੋਂ ਘੱਟ ਨਹੀਂ ਹੈ। ਜੇ ਤਨ ਲੱਗੈ ਕੱਪੜੈ ਜਾਮਾ ਹੋਏ ਪਲੀਤ, ਸਰੀਰ ਦੇ ਉੱਤੇ ਜੇ ਰੱਤ ਲੱਗ ਜਾਏ, ਤੇ ਸਤਿਗੁਰੂ ਇੱਕ ਸੱਜਣ ਨੂੰ ਕਹਿ ਰਹੇ ਨੇ ਤੁਸੀਂ ਨਮਾਜ਼ ਨਹੀਂ ਪੜ੍ਹਦੇ ਕਿਉਂਕਿ ਰੱਤ ਲੱਗੀ ਹੋਈ ਕੱਪੜਾ ਪਲੀਤ ਮੰਨਦੇ ਹੋ। ਜੇ ਰੱਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿੰਨ ਕਿਉ ਨਿਰਮਲ ਚੀਤ। ਜਿਹੜੇ ਲੋਕ ਜਿਉਂਦੇ ਬੰਦਿਆਂ ਦਾ ਖੂਨ ਪੀਂਦੇ ਨੇ, ਭਾਵ ਉਨ੍ਹਾਂ ਦਾ ਹੱਕ ਖੋਹਦੇ ਨੇ, ਉਨ੍ਹਾਂ ਦੀਆਂ ਜੇਬਾਂ ਕੱਟਦੇ ਨੇ, ਲੋਕਾਂ ਦੇ ਅਧਿਕਾਰ ਖੋਹਦੇ ਨੇ, ਲੋਕਾਂ ਦੀ ਹੱਕ ਹਲਾਲ ਦੀ ਕਮਾਈ ਨੂੰ, ਲੋਕਾਂ ਵੱਲੋਂ ਕਮਾਏ ਹੋਏ ਧਨ ਨੂੰ ਉਸ ਢੰਗ ਨਾਲ ਖੋਹ ਲੈਂਦੇ ਨੇ, ਉਨ੍ਹਾਂ ਦਾ ਚਿੱਤ ਨਿਰਮਲ ਕਿਵੇਂ ਹੋ ਸਕਦਾ ਹੈ। ਏਮਨਾਬਾਦ ਦੇ ਉਸ ਸ਼ਾਹੂਕਾਰ ਨੇ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਮੈਂ ਬ੍ਰਹਮ ਭੋਜ ਕੀਤਾ ਹੈ ਤੇ ਤੁਸੀਂ ਮੇਰੀ ਖੀਰ ਛੱਡ ਕੇ, ਮੇਰੀਆਂ ਪੂੜੀਆਂ ਛੱਡ ਕੇ ਆ ਗਰੀਬ ਲਾਲੋ ਦੇ ਘਰ ਵਿਚ ਸੁੱਕੀ ਰੋਟੀ ਖਾ ਰਹੇ ਹੋ, ਕੋਧਰੇ ਦੀ ਰੋਟੀ, ਆਏ ਕਿਉਂ ਨਹੀਂ? ਆ ਵੇਖੋ ਕਿੰਨੇ ਕਿੰਨੇ ਧਾਰਮਿਕ ਵੱਡੇ ਵੱਡੇ ਲੋਕ, ਮੰਨੇ ਪਰ ਮੰਨੇ ਸਮਾਜ ਦੇ ਵਿਚ, ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੋਈ ਪਈ ਹੈ ਵੀ ਉਹ ਧਰਮ ਦੇ ਉਪਦੇਸ਼ਕ ਨੇ, ਬੜੇ ਵੱਡੇ ਨੇ। ਸਤਿਗੁਰਾਂ ਨੇ ਕਿਹਾ ਇਹ ਧਰਮ ਦੇ ਉਪਦੇਸ਼ਕ ਨਹੀਂ, ਇਹ ਤੇਰੇ ਉਪਦੇਸ਼ ਥੱਲੇ ਚੱਲਦੇ ਨੇ, ਇਹ ਤਾਂ ਤੇਰੇ ਹੱਥਾਂ ਦੇ ਵਿਚ ਬੱਝੇ ਹੋਏ ਨੇ ਵਿਚਾਰੇ, ਤਾਂ ਬੋਲ ਵੀ ਨਹੀਂ ਸਕਦੇ, ਤੂੰ ਅੱਖ ਨਾਲ ਇਨ੍ਹਾਂ ਨੂੰ ਰੋਕ ਦੇਣਾ, ਇਹ ਕਿਵੇਂ ਧਰਮ ਦਾ ਉਪਦੇਸ਼ ਦੇਣਗੇ? ਤੂੰ ਇਨ੍ਹਾਂ ਵੱਲ ਇੱਕ ਵਾਰੀ ਘੂਰ ਕੇ ਵੇਖਣਾ, ਦੂਸਰੀ ਵਾਰੀ ਬੋਲਦੇ ਕੋਈ ਨਹੀਂ, ਭਾਵੇਂ ਸੱਚ ਜ਼ੁਬਾਨ ਤੇ ਆ ਵੀ ਜਾਏ। ਇਹ ਕੋਈ ਧਾਰਮਿਕ ਨਹੀਂ, ਤੇ ਜਿਹੜਾ ਇਨ੍ਹਾਂ ਤੋਂ ਧਰਮ ਪੈਦਾ ਹੋਏਗਾ ਉਹ ਬਿਲਕੁਲ ਗਲੀਚ, ਡਿੱਗਾ ਤੇ ਨੀਵਾਂ ਹੋਏਗਾ, ਇਹ ਕੋਈ ਪਵਿੱਤਰ ਧਰਮ ਨਹੀਂ ਪੈਦਾ ਹੋਏਗਾ। ਇਸ ਕਰਕੇ ਸੰਸਾਰ ਦਾ ਇਤਿਹਾਸ ਇਹ ਕਹਿੰਦਾ ਹੈ, ਵਾਰ ਵਾਰ ਹਰ ਇੱਕ ਕੌਮ ਦੇ ਚਿੰਤਕ ਇਹ ਚਿੰਤਾ ਕਰਦੇ ਨੇ, ਸਾਡੀ ਕੌਮ ਨੀਵੀਂ ਚਲੀ ਗਈ, ਪਤਿਤ ਹੋ ਗਈ, ਡਿੱਗ ਪਈ, ਇਹਦੇ ਕਾਰਨ ਲੱਭੋ, ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ? ਇਹਦਾ ਕਾਰਨ ਉਹ ਹੀ ਧਰਮ ਦੇ ਆਗੂ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਧਰਮ ਨਹੀਂ ਹੁੰਦਾ, ਸਿਰਫ ਬਾਹਰਲੇ ਪਾਸੇ ਧਰਮ ਹੁੰਦਾ ਹੈ। ਉਨ੍ਹਾਂ ਦੀ ਜੀਵਨ ਚਰਿਆ ਨੂੰ ਵੇਖ ਕੇ ਫਿਰ ਆਮ ਲੋਕ ਜਿਹੜੇ ਨੇ ਉਹ ਧਰਮ ਨੂੰ ਤਿਆਗ ਦਿੰਦੇ ਨੇ, ਨਾਸਤਿਕ ਹੋ ਜਾਂਦੇ ਨੇ। ਆ ਕੌਮਨਿਸਟ ਵਿਚਾਰਧਾਰਾ ਇੱਥੋਂ ਹੀ ਪੈਦਾ ਹੋਈ, ਆ ਸਾਰਾ ਸੋਵੀਅਤ ਸੰਘ ਰੂਸ ਜਿਹੜਾ ਇੱਥੋਂ ਹੀ ਟੁੱਟਾ, ਜਦੋਂ ਉਨ੍ਹਾਂ ਨੇ ਆਪਣੇ ਧਰਮ ਦੇ ਅੱਗੇ ਤੁਰਨ ਵਾਲੇ ਜਿਹੜੇ ਫਾਦਰ ਸਨ, ਅੱਗੇ ਜਿਹੜੇ ਲੋਕ ਸਨ, ਉਹ ਜਦੋਂ ਉਨ੍ਹਾਂ ਦੇ ਕਰਤੂਤ, ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਸਾਰਾ ਕੁਝ ਦੇਖਿਆ ਆਮ ਲੋਕਾਂ ਨੇ, ਤਾਂ ਉਨ੍ਹਾਂ ਦੇ ਮਨ ਵਿਚੋਂ ਪਰਮਾਤਮਾ ਪ੍ਰਤੀ ਜਿਹੜਾ ਵਿਸ਼ਵਾਸ ਸੀ ਟੁੱਟ ਗਿਆ, ਇਸ ਕਰਕੇ ਨਾਸਤਿਕਤਾ ਪੈਦਾ ਹੋਈ। ਇਹ ਸਭ ਤੋਂ ਵੱਡਾ ਕਾਰਨ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਤੇ ਮਲਕ ਭਾਗੋ ਨੇ ਕਿਹਾ ਖੀਰ ਪੂੜੀਆਂ ਬਹੁਤ ਵਧੀਆ ਹੈ। ਸਤਿਗੁਰਾਂ ਨੇ ਕਿਹਾ ਕਿ ਮਲਕ ਭਾਗੋ, ਜੇ ਤੈਨੂੰ ਖਾਣ ਵਾਸਤੇ ਕਿਸੇ ਦਾ ਖੂਨ ਪਾ ਕੇ ਖੀਰ ਵਿਚ ਦਿੱਤਾ ਜਾਏ ਤੂੰ ਖਾ ਲਏਗਾ? ਕਹਿਣ ਲੱਗਾ ਨਹੀਂ, ਮੈਨੂੰ ਕੀ ਲੋੜ ਹੈ ਖੂਨ ਪੀਣ ਦੀ। ਤੇ ਸਤਿਗੁਰਾਂ ਨੇ ਕਿਹਾ ਆਪਣੀ ਅੱਖਾਂ ਤੋਂ ਪੱਟੀ ਖੋਲ ਕੇ ਵੇਖ, ਆ ਜਿਹੜੀ ਖੀਰ ਬਣੀ ਹੋਈ ਇਹ ਦੁੱਧ ਦੀ ਨਹੀਂ, ਇਹ ਗਰੀਬਾਂ ਦੇ ਖੂਨ ਦੀ ਹੈ। ਇਹ ਕਿੰਨੇ ਲੋਕਾਂ ਦੇ ਅਧਿਕਾਰ ਤੂੰ ਖਤਮ ਕੀਤੇ ਨੇ, ਤੂੰ ਕਿੰਨੇ ਲੋਕਾਂ ਦੇ ਮਕਾਨ ਢਾਏ ਨੇ ਸੇਮਨਾਬਾਦ ਦੇ ਵਿਚ, ਉਨ੍ਹਾਂ ਤੇ ਕਬਜ਼ਾ ਕੀਤਾ, ਗਰੀਬ ਲੋਕਾਂ ਤੇ ਤਸ਼ੱਦਦ ਕੀਤਾ ਤੂੰ, ਇਹਨਾਂ ਪੂਰੀਆਂ ਦੇ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਹੈ, ਇਹਨਾਂ ਨੂੰ ਕੰਨਾਂ ਨਾਲ ਲਾ ਕੇ ਦੇਖ। ਪਹਿਲਾਂ ਤੇ ਥੋੜਾ ਜਿਹਾ ਹੱਸਿਆ ਵੀ ਇਹ ਕਿਵੇਂ ਦੀ ਬੋਲੀ ਬੋਲ ਰਹੇ ਨੇ। ਕਹਿਣ ਲੱਗਾ ਪੂਰੀਆਂ ਵੀ ਕਦੀ ਰੋਂਦੀਆਂ ਨੇ? ਸਤਿਗੁਰਾਂ ਨੇ ਕਿਹਾ ਪੂਰੀਆਂ ਤੇ ਰੋਂਦੀਆਂ ਨੇ, ਤੇਰੇ ਕੰਨਾਂ ਵਿਚ ਹੰਕਾਰ ਦੀ ਮਿੱਟੀ ਚੜੀ ਹੋਈ, ਉਹਦੇ ਵਿਚ ਆਵਾਜ਼ ਨਹੀਂ ਜਾ ਰਹੀ। ਇਹਦੇ ਵਿਚੋਂ ਉਹਨਾਂ ਕਿਰਤੀਆਂ ਦੇ ਬੱਚਿਆਂ ਦੀ ਰੋਣ ਦੀ ਆਵਾਜ਼ ਆ ਰਹੀ ਏ, ਜਿਨ੍ਹਾਂ ਦੀਆਂ ਤੂੰ ਦਿਹਾੜੀਆਂ ਤੱਕ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦਾ ਵੀ ਨਹੀਂ ਮਿਲਿਆ। ਇਹ ਸਭ ਕੁਝ ਕਰਕੇ ਦੱਸ ਤੇਰਾ ਬ੍ਰਹਮ ਭੋਜ ਕੀ ਖਰੇ ਕਰੇਗਾ, ਤੇਰੇ ਜੀਵਨ ਦਾ ਕੀ ਸਵਾਰ ਸਕਦਾ ਹੈ। ਬੜਾ ਲੰਮਾ ਚੌੜੀ ਵਿਆਖਿਆ ਆਸਾ ਦੀ ਵਾਰ ਵਿਚ ਕੀਤੀ ਸਤਿਗੁਰਾਂ ਨੇ ਕਿ ਸਾਰੇ ਲੋਕ ਇਹ ਧਰਮ ਦਾ ਪ੍ਰਚਾਵਾ ਬਾਹਰੋਂ ਬਾਹਰੋਂ ਮਲੇਸ਼ ਧਾਣ ਲੈ ਪੂਜਾ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੱਢੀ ਕਾਰ ਉਪਰ ਆਏ ਬੈਠੇ ਕੁੜਿਆਰ। ਇਹ ਸਾਰਾ ਕੁਝ ਪ੍ਰਪੰਚ। ਇਸ ਲਈ ਸਤਿਗੁਰੂ ਕਹਿ ਰਹੇ ਨੇ ਕਿ ਇਹ ਜਿਹੜਾ ਅੰਦਰਲਾ ਪਾਸਾ ਹੈ, ਗੁਰੂ ਅਮਰਦਾਸ ਜੀ ਕਹਿੰਦੇ ਕਿ ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਲੋਭ ਰੱਤ ਨਾ ਹੋਏ। ਉਨ੍ਹਾਂ ਵਿਚ ਲੋਭ ਦੀ ਰੱਤ ਨਹੀਂ ਹੁੰਦੀ, ਖੂਨ ਹੁੰਦਾ ਹੈ। ਕਿਸੇ ਪੁੱਛਿਆ ਮਹਾਰਾਜ ਲੋਭ ਦੀ ਰੱਤ ਕਿਵੇਂ ਸੜਦੀ ਹੈ ਸਰੀਰ ਵਿਚੋਂ? ਕਹਿਣ ਲੱਗੇ ਭੈ ਪਈ ਹੈ ਤਨ ਖੀਣ ਹੋਏ। ਗੁਰੂ ਦਾ ਭੈ, ਪਰਮਾਤਮਾ ਦਾ ਡਰ, ਉਹਦੀ ਹਜ਼ੂਰੀ ਵਿਚ ਵਿਚਰਨਾ, ਉਹਦੇ ਡਰ ਥੱਲੇ ਰਹਿਣਾ, ਇਹ ਇਕ ਤਰ੍ਹਾਂ ਦੀ ਅੱਗ ਹੈ। ਇਹ ਅੱਗ ਲੋਭ ਦੀ ਰੱਤ ਨੂੰ ਸਾੜ ਕੇ ਸੁਆਹ ਕਰ ਦਿੰਦੀ ਤੇ ਬਾਕੀ ਖੂਨ ਬਚ ਜਾਂਦਾ ਜਿਹੜਾ ਸ਼ੁੱਧ ਖੂਨ ਹੈ, ਖਾਲਸ ਖੂਨ। ਖਾਲਸੇ ਦੇ ਅਰਥ ਕੀ ਨੇ? ਖਾਲਸੇ ਦੇ ਅਰਥ ਇਹ ਨੇ ਜਿਹਦੇ ਵਿਚੋਂ ਲੋਭ ਦੀ ਰੱਤ ਸੁੱਕ ਗਈ ਹੈ ਗੁਰੂ ਕੇ ਸ਼ਬਦ ਦੁਆਰਾ। ਭੈ ਪਈਆ ਤਨ ਖੀਣ ਹੋਏ, ਉਹ ਅੰਦਰਲਾ ਸਰੀਰ ਕਮਜ਼ੋਰ ਹੁੰਦਾ ਹੈ ਤੇ ਲੋਭ ਦੀ ਰੱਤ ਅੰਦਰੋਂ ਸੁੱਕ ਜਾਂਦੀ ਹੈ। ਭੈ ਪਈਆ ਤਨ ਖੀਣ ਹੋਏ, ਲੋਭ ਰੱਤ ਵਿਚੋਂ ਜਾਏ। ਇਕ ਹੋਰ ਉਦਾਹਰਨ ਦਿੱਤੀ, ਕਹਿਣ ਲੱਗੇ ਜਿਉ ਬਸੰਤਰ ਧਾਤ ਸ਼ੁੱਧ ਹੋਏ। ਜਿਵੇਂ ਬਸੰਤਰ ਦਾ ਅਰਥ ਹੈ ਅਗਨੀ, ਅਗਨੀ ਦੇ ਨਾਲ ਸੋਨਾ ਸ਼ੁੱਧ ਹੋ ਜਾਂਦਾ ਹੈ, ਤਿਉ ਹਰਕਾ ਭਉ ਦੁਰਮਤ ਮੈਲ ਗਵਾਏ। ਇਸ ਤਰ੍ਹਾਂ ਇਸ ਮਨ ਰੂਪੀ ਸੋਨੇ ਦੇ ਵਿਚੋਂ ਜਿਹੜੀ ਮੈਲ ਹੈ ਲੋਭ ਦੀ, ਗੁਰੂ ਕਾ ਸ਼ਬਦ ਰੂਪੀ ਅਗਨੀ ਜਿਹੜੀ ਹੈ, ਬਸੰਤਰ ਜਿਹੜੀ, ਉਹਦਾ ਸੇਕ ਵਿਚੋਂ ਇਸ ਗੰਦ ਨੂੰ ਕੱਢ ਦਿੰਦਾ। ਇਸ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਤਨ ਮਾਇਆ ਪਾਹਿਆ ਪਿਆਰੇ, ਸੰਸਾਰ ਦੀ ਪਕੜ ਨੇ ਤੇਰੇ ਮਨ ਨੂੰ ਫੜਿਆ ਹੋਇਆ। ਲੀਤੜਾ ਲੱਭ ਰੰਗਾਏ, ਤੇਰਾ ਅੰਦਰਲਾ ਸਰੀਰ ਜਿਹੜਾ ਰੱਬ ਨੇ ਪ੍ਰਵਾਨ ਕਰਨਾ ਹੈ ਉਹ ਲੋਭ ਦੇ ਨਾਲ ਭਰਿਆ ਹੋਇਆ, ਲਿਬੜਿਆ ਹੋਇਆ। ਇਸ ਕਰਕੇ ਸਾਹਿਬ ਨੇ ਕਿਹਾ ਮੇਰਾ ਕੰਤ ਨਾ ਭਾਵੈ ਚੋਦੜਾ ਪਿਆਰੇ। ਇਹ ਤੇਰਾ ਅੰਦਰਲਾ ਚੋਲਾ ਜਿਹੜਾ ਲੋਭ ਨਾਲ ਭਰਿਆ ਹੋਇਆ, ਇਹ ਮੇਰੇ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ, ਉਹ ਕਿਵੇਂ ਇਹਨੂੰ ਆਪਣੇ ਗਲ ਨਾਲ ਲਾਏਗਾ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹੁਣ ਤੇਰੀ ਸੇਜ ਦੇ ਉੱਤੇ ਧਨ ਦਾ ਅਰਥ ਹੈ ਉਹ ਵਾਹਿਗੁਰੂ ਅਕਾਲ ਪੁਰਖ। ਇਸ ਜੀਵ ਇਸਤਰੀ ਦੀ ਸੇਜ ਤੇ ਕਿਵੇਂ ਆਵੇ, ਭਾਵ ਇਹਨੂੰ ਕਿਵੇਂ ਮਿਲੇ, ਕਿਉਂਕਿ ਇਹਦਾ ਚੋਲਾ ਲਿਬੜਿਆ ਹੋਇਆ ਸਰੀਰ ਅੰਦਰੋਂ ਜਿਹੜਾ ਹੈ ਲੋਭ ਨਾਲ ਲਿਬੜਿਆ ਹੋਇਆ ਹੈ। ਕਹਿਣ ਲੱਗੇ ਕਿਉਂ ਧਨ ਸੇਜਿਆ ਜਾਏ। ਫਿਰ ਉਨ੍ਹਾਂ ਦਾ ਵਰਣਨ ਕੀਤਾ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਿਰਪਾ ਦੇ ਨਾਲ ਆਪਣੇ ਅੰਦਰੋਂ ਲੋਭ ਦੀ ਮੈਲ ਕੱਢ ਦਿੱਤੀ ਏ ਤੇ ਆਪਣੇ ਮਨ ਦੇ ਉੱਤੇ ਗੁਰੂ ਕੇ ਸ਼ਬਦ ਦਾ ਰੰਗ ਚੜਾ ਲਿਆ ਹੈ, ਉਨ੍ਹਾਂ ਦੇ ਅੰਦਰਲੇ ਚੋਲੇ ਰੰਗੇ ਗਏ, ਆਪਣੇ ਮਨ ਦੇ ਉੱਤੇ ਗੁਰੂ ਕੇ ਸ਼ਬਦ ਦਾ ਰੰਗ ਚੜਾ ਲਿਆ ਹੈ, ਉਨ੍ਹਾਂ ਦੇ ਅੰਦਰਲੇ ਚੋਲੇ ਰੰਗੇ ਗਏ। ਹੋਵੇ ਇੱਟਾਂ ਖਿਲਰੀਆਂ ਹੋਣ, ਮਿੱਟੀ ਪਈ ਹੋਵੇ, ਚੌਹਾਂ ਪਾਸੇ ਖਿਲਾਰਾ ਪਿਆ ਹੋਵੇ, ਕਿੰਨਾ ਬੇਕਾਰ ਜਿਹਾ ਲੱਗਦਾ ਹੈ। ਇਹ ਸਾਜਣਾ ਹੈ ਧਰਮ ਦੀ, ਬਣਾਉਣਾ। ਇਸ ਤਰ੍ਹਾਂ ਗੁਰੂ ਆਪਣੇ ਸਿੱਖ ਦੇ ਮਨ ਨੂੰ, ਕਿਉਂਕਿ ਬੜਾ ਗਲਤ ਪਹਿਲਾਂ ਹੁੰਦਾ, ਉਹਨੂੰ ਤੋੜਦਾ ਭੰਨਦਾ ਵਿੱਚੋਂ, ਜਿਹੜੀ
ਦੇਖਣ ਤੋਂ ਬਾਅਦ ਫਿਰ ਇਹ ਗੱਲ ਬਣਦੀ ਜਿਹਨੂੰ ਕਬੀਰ ਜੀ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ।
पाछ लागो हर फिरै कहत कबीर कबीर। कबीर जी कहिंदे मैं सारी उम्र उहदे पिछे तुरिया रहिंदा सी, कदी नहीं सी लभदा, फिर मैं छड दित्ती इह कहानी लभण वाली। फिर किसे ने दस्या लभिया नहीं मिलना, अपने आप नूं धो। फिर जदों मांझ दित्ता धो दित्ता मन नूं, कहन लगे धो बना के मैं आराम नाल बैठ गया, ते जदों चंगी तरह मन धुप गया फिर की होया, परमात्मा ने दरवाजा खड़का दिता आके। मैं हैरान हो गया, सारी उम्र तेनू लभ दे रहे तू आया नहीं, अज आप ही की गल। कहन लगे कबीर अज तेरे विच क्वालिटी पैदा हो गई है, ते मैं क्वालिटी वाले लोग लभदा फिरना, मिलदा कोई नहीं। तुसी जानदे हो ना, लोग रिश्वत लैके सिफारिश लैके सारी उम्र भजदे रहिंदे ने नौकरियां प्राप्त करन वास्ते, लैण वास्ते, नहीं मिलदियां। जे मिले भी ते डुप्लीकेट, वह नुकसान करदा है मनुख। पर तुसी देखिया होवेगा कोई होनहार विद्यार्थी आराम दे नाल अपनी क्लास दे विच जदों डिग्री लैके नंबर लैके अपने घर जांदा है, उहदी लिस्ट जदों संसार विच जांदी है, ते कंपनियां वाले लोग आप उहदे घर चले जांदे ने। क्यों चले जांदे ने? उहदे विच योग्यता हुंदी है, उहदे विच विद्या हुंदी है, उहदे विच हुनर हुंदा है। जिन्हां दे कोल लोग रिश्वत लैके जांदे ने उह नहीं किसे नूं प्रवान करदे, उह फिर किसे एक बंदे नूं क्यों लभदे फिरदे ने घरां विचों? कारण की है? उहदे अंदर उहने मेहनत कीती ते योग्यता है, उहदे अंदर थां बन गई उहदे अंदर। इस तरह जदों कोई मनुख गुरु के दसे हुए उपदेश ते तुर के जीवन जिउंदा है, जदों उहदा जीवन बिलकुल उस सुर विच हो जांदा है, ते फिर गुरु नूं आप जाके सिख नूं पुछना पैंदा है, ते जीवन दा स्वाद भी उदों आउंदा है जदों गुरु भी सिख नूं पुछे, तां कोई गल बणे जीवन दे विच। इस तरह फिर मिलाप हुंदा है कि मनुख दी क्वालिटी जीवन दी वो किसे थां ते जाके पहुंचे, ते तां उहदी कोई पुछ गिछ होवे। उहनां चिर जिन्ना चिर मर्जी कोई तरले करदा रहे, सतगुरां ने कहा करन पला करे बहु तेरे साथ अनकंत न पावे, भावे जिन्ने मर्जी तरले लई जा, मिठियां मिठियां गल्लां होर बहुत कुछ, पर क्योंकि वह तां अंतर जामी सो प्रभ पूरा, वह तां देखदा इहदे अंदर भी कुछ है कि नहीं, कि बाहरों ही बहुत वधिया वधिया गल है। इस करके सतगुरु कहिंदे आपे साजे आपे रंगे आपे नदर करे, नानक कामण कंतै भावै आपे ही रावे। फिर उहदा मिलाप हो जांदा है। समाउणा कदों हुंदा है? जदों दोवें चीजां इक्को जिहियां हो जाण। अज सतगुरु कृपा कर रहे ने, कहन लगे गुर का शब्द रतन है हीरे जित जड़ाओ, गुरु का शब्द रतन वर्गा है, इनू अपनी सुरत रूपी हीरे दे विच जड़ा, इनू मन रूपी हीरे दे विच जड़ दे। जिवें एक फोटो जड़ी जांदी है, एक तस्वीर जड़ी जांदी है, गुर का शब्द रतन है, यह बड़ा वड्डा कीमती रतन है। फिर कहिंदे शब्द रतन जित मन लागा ए हुआ समाओ, जिदा मन हीरा रूपी मन गुरु के शब्द रूपी रतन दे विच लगा भाव जुड़ गया, कहन लगे एहो हुआ समाओ, दोवें इको चीज हो गए, समा गए, दोवां दे विच अंतर ही कोई नहीं रहा। जिथे भगत जी कहिंदे तो ही मोही मोही तो ही अंतर कैसा, कनिक कटिक जल तरंग जैसा, जब हम होते तब तू नाही अब तू ही मैं नाही, अनल अगम जैसे लहर मैं ओदद जल केवल जल माही। एक हो गए दोवे, जिन्हों गुरु तेग बहादुर साहब जी ने कहा गुर किरपा जे नर को कीनी, ਤੇਹੇ ਏ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨੈ ਹਾਰਾ ਪ੍ਰਭ ਬਿਨਾ ਨਹੀਂ ਜਾਨੀਐ ਇਹ ਮਿਲਾਪ ਜਦੋਂ ਦੋਵੇਂ ਇੱਕੋ ਜਿਹੇ ਹੋ ਗਏ ਫਿਰ ਕਹਿੰਦੇ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਸ਼ਬਦ ਦੇ ਵਿੱਚ ਮਨ ਘੁਲ ਗਿਆ ਮਿਲ ਗਿਆ ਉਹਦੇ ਵਿੱਚ ਲੀਨ ਹੋ ਗਿਆ ਮਨ ਸ਼ਬਦ ਦਾ ਰੂਪ ਹੀ ਬਣ ਗਿਆ ਤੇ ਸਤਿਗੁਰੂ ਕਹਿੰਦੇ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ ਹੁਣ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਹੋ ਗਈਆਂ ਮਨ ਤੇ ਸ਼ਬਦ ਹੀਰਾ ਤੇ ਰਤਨ ਇਕੱਠੇ ਹੋ ਗਏ ਇੱਕ ਔਸ਼ਧੀ ਬਣ ਗਈ ਜੀਵਨ ਬਣ ਗਿਆ ਦੋਵਾਂ ਦਾ ਮਿਲਾਪ ਹੋ ਗਿਆ ਤੇ ਸਤਿਗੁਰੂ ਕਹਿੰਦੇ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਗੁਰੂ ਕਾ ਸ਼ਬਦ ਰਤਨ ਹੈ ਮਨ ਰੂਪੀ ਹੀਰੇ ਦੇ ਵਿੱਚ ਇਹਨੂੰ ਜੜ ਦੇ ਦੋਵੇਂ ਇਕੱਠੇ ਹੋਣ ਮਿਲਾਪ ਹੋਵੇ ਔਰ ਜੀਵਨ ਦੀ ਇੱਛਾ ਸੰਪੂਰਨ ਹੋ ਜਾਏ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਸ ਢੰਗ ਦੇ ਨਾਲ ਇਹ ਹੋਆ ਸਮਾਓ ਇਹ ਸਮਾਉਣ ਦਾ ਤਰੀਕਾ ਹੈ ਸਮਾਉਣ ਦਾ ਢੰਗ ਹੈ ਸਹਿਬ ਕਿਰਪਾ ਕਰਨ ਇਸੇ ਤਰ੍ਹਾਂ ਦਰ ਕਰਨ ਦੀ ਪ੍ਰੀਤ ਬਖਸ਼ਿਸ਼ ਕਰਨ ਅਯਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।